اس محلہ پہلا، ہوں وچ آیا ہوں وچ گیا، ہوں وچ جمیا ہوں وچ موا، ہوں وچ دتا ہوں وچ لیا، ہوں وچ کھٹیا ہوں وچ گیا، ہوں وچ سچیار کڑیار، ہوں وچ پاپ پن ویچار، ہوں وچ نر کے سرگ اوتار، ہوں وچ ہسے ہوں وچ روے، ہوں وچ بھریے ہوں وچ دھوے، ہوں وچ جاتی جنسی کھوے، ہوں وچ مورکھ ہوں وچ سیاں، مکھ مکت کی سار نہ جانا، ہوں وچ مایا ہوں وچ چھایا، ہوں میں کر کر جنتے اپایا، ہوں میں بوجھے تاندر سوجھے، جان میں ہونا کت کت لوجھے، نانک حکمی لکھیے لیک، جے ہاوے کھیتے ہاوے۔ آسا دیوار دی ستویں پوڑی دے نال اچارن کیتے ہوئے جگت گرو بابا گرو نانک دیو جی مہاراج دا اے سلوک تے پھر دوجا گرو انگد دیو جی مہاراج دا اس پاون پویتر سلوک دے اندر صاحب شری گرو نانک دیو جی مہاراج نے منک دی مول بنیادی کمزوری دا ذکر کیتا ہے۔ انج تے کمزوریاں منک دیاں انند نے، انج تے اوگن منک دے اتھا نے، لیکن ایک اوگن ایک کمزوری مول ہے، بنیادی ہے، جو ہر وقت ہر سمے ہر کرم دے ہر کرت دے چھائی رہندی ہے، ویاپک روپ دے ہوندی ہے۔ اس نو صاحب شری گرو نانک دیو جی مہاراج نے اپنی گرمت بھاشا انسار ہوں میں آخیا ہے، جنوں اتھوں دی پراچین دھارمک بھاشا دے اہم بھاو کر کے کہندے ہیں اہنکار، میں ہاں اور میں ہوواں میں ہی ہاں، یہ میں بھاو منک دے اندر ہر وقت ویاپک رہندا ہے۔ قادر کریم نے سبھاوک طور تے کچھ اوگن جگت دے کھلے رہے ہیں، جیسے دیکھ رہے ہیں کہ پتنگے دے اندر درشٹ روگ پردھان ہے، اور ہاتھی دے اندر کامک رچیاں شکھر تے پہنچی ہوئی ہیں، کنا دا رس سڑے دیش دے شاسترکار کہندے نے ہرن دے پردھان ہے، اور ناشکا دا رس سگندھی دے رس دا لپائے مان ہر وقت لالچی رہن والا اے بھورا پردھان ہے۔ پنج گیان اندرے پنج رساں دے چوں کوئی ایک رس کسے نہ کسے جیو دے پردھان روپ دے جہ رہندا ہے، اور گرو گرنتھ صاحب جی مہاراج دی بانی باقاعدہ اس دا ذکر ہے۔ لیکن یہ جڑا منک ہے اس دا پردھان مول اوگن کی ہے؟ صاحب شری گرو نانک دیو جی مہاراج نے منک دے انتشکرن دے شجاعت مار کے جو منک دی بنیادی مول کمزوری لبھی ہے وہ ہے اہنگ بھاؤ، ہوں میں روگ مانک کو دینا، کام روگ میں گل بچینا، درشت روگ پچ موے پتنگا، ناد روگ کھپ گئے کرنگا، جو جو دیشے سو سو روگی، روگ رہت میرا ستگر جوگی۔ سہج کے نے یہ جتنے جیو جنت نے انہ سارے دے اندر کوئی نہ کوئی ایک بنیادی روگ ہے۔ ہاتھی دا بنیادی روگ ہے کام، باقی اندریاں تو قریباً قریباً اے نشچنت ہے، لیکن ایک اندرے دے ادھین ہون کرن کے اے دی زندگی کئی دفعہ بہت دکھ سہیڑ دی ہے۔ اسی طریقے نال ایک کوئی مول اوگن ہے ہرن دے، وہ گنڈیڑے دا راگ سن کے اپنے آپ نو شکاری دے ادھین کرا بیٹھتا ہے۔ ایک کوئی رس پردھان ہے بھونرے دے ناشتا دا، اور ایک کوئی رس پردھان ہے اکھاں دا بقاعدہ پتنگے دے، زبان دا رس پردھان ہے مچھلی دے اندر، منک دا رس کہنن اہنگ بھاؤ دے چھے میں دے چھے، جتھے جتھے اس دی مینو ترپتی ملے، جتھے جتھے اس دی مینو کوئی پٹھے پاوے، جتھے جتھے میں بھاو زیادہ پرگٹ ہوئے، اتھے منکھ نو رس آؤں گا۔ منک اپنے نالوں زیادہ دھنوانا دی سبھا وچ بیٹھ کے خوش نہیں ہوں گا، کیونکہ وڈے دھنوانا دی سبھا وچ بیٹھ کے وہ دے اندر ہین بھاو پیدا ہوں گا، اور وہ دی ہومے نو سٹ لگتی ہے، وہ دے اہنکار نو سٹ لگتی ہے۔ مورکھ گنوانا دی محفل وچ بیٹھ کے بھی دکھی ہوں گا، کارن کہ گنوان اس نو اچھے دکھائی دے دین، اور پھر وہ خود گنوانا دے سامنے چھوٹا ہو جاتا ہے، یہ چھوٹا پن کھٹکتا ہے۔ منک ہر محفل وچ، ہر تھان تے، ہر سمے تے اچھا ہی رہنا چاہتا ہے، وڈا ہی رہنا چاہتا ہے۔ اس واسطے جدے منک دے اندر یہ ہومے پربل روپ دے چھوے، وہ اپنے تو زیادہ وڈے دھنوان کول نہیں بیٹھ سکتا، وہ اپنے تو زیادہ وڈے گنوان کول، کلاکار کول نہیں بیٹھ سکتا۔ جے بیٹھے گا تو انہوں ترپتی نصیب نہیں ہوئے گی، بے چینی ہوئے گی، پریشانی ہوئے گی، جتھے جتھے بھی اس نو چھوٹا بھاؤ محسوس ہوئے گا، اوکھا ہوئے گا۔ کہنے نے اسے ہی اہنگ بھاؤ تو نندا دا جنم ہویا ہے۔ ہن دوسرا وڈا ہے کہ ہن ہومے نو سنتوشت کرنا ہے، اہنگ نو سنتوشت کرنا ہے، رس دینا ہے، کیویں کریے؟ اس وڈے نو چھٹیاؤ، تو وڈے نو چھٹیاؤن دا ایک ہی طریقہ ہے، نندا۔ وہ دے اتے الزام تراشیاں کر دو، اودیاں برائیاں دا ذکر کر دو، چاہے نہیں بھی نے کلپنا کر کے بھی کر دو، تاکہ دوسرا کم سے کم چھوٹا ہوئے تے میں وڈا ہواں۔ کئی دفعہ دیکھ رہے ہیں چھوٹے چھوٹے معصوم بچے بھی وڈا ہون دا ناٹک رچدے نے، نقلی مچھاں لا کے یا نقلی ہاؤ بھاؤ کر کے وہ اپنے آپ نو وڈا ہونا دکھان دی کوشش کرتے ہیں۔ زندگی دے کسے پل وچ وی منک نو چھوٹا ہونا پروان نہیں، چاہے وہ بچہ ہے، چاہے وہ جوان ہے، چاہے وہ بڈھا ہے، چاہے وہ نردھن ہے، چاہے دھنوان ہے، چاہے نرگن ہے، چاہے گنوان ہے، منک دے اندر اے بھاؤ بنیا ہی رہندا ہے کہ میں وڈا ہاں اور میں وڈا ہواں، دوجا چھوٹا ہے جے نہیں تے انہوں چھوٹا کر دینا۔ منک دی اس اہنگ بھاؤ تو طرح طرح دے تشدد ظلم برپا ہوئے نے سنسار دے وچ۔ 90 صدی ظلم تشدد منک دے اہم بھاؤ تو نکلتا ہے، میں وڈا توں چھوٹا ہے، میں ہاں توں ہے، اور میں سب کچھ ہاں تو کچھ بھی نہیں۔ اس بھاؤ نے سمچی دنیا نو، خاص کر کے منکھی دنیا نو نرک بنا کے رکھ دیتا ہے۔ یہ ہومے کس کس تھان پہ ویاپک رہندی ہے، اس نو صاحب شری گرو نانک دیو جی مہاراج نے بڑے سونے ڈھنگ نال اس پاون پوتر سلوک دے کھولے۔ مول کمزوری منک دی اہنکار ہے۔ صاحب شری گرو نانک دیو جی مہاراج دا فیصلہ ہومے روگ مانک ہو رہی نا، یہ مطلب نہیں کہ یہ باقی روگ نہیں نے، باقی کمزوریاں نہیں نے، کمزوریاں تے باقی بھی نے، وہ اکساہٹ نال پیدا ہونی نے، وہ وقت نال پیدا ہونی نے، سمے نال پیدا ہونی نے۔ ایکو ایک کمزوری جو اٹھے پیر جاگدیاں سوندیاں منک دے دل دماغ وچ رہندی ہے، وہ ہے اہم بھاؤ، میں ہاں اور میں بہت وڈا ہاں، چاہے وڈا ہے چاہے نہیں، پر وڈا ہو کے میں دکھانا ہے، وڈا ہونا میں پرگٹ کرنا ہے، اور جے نہیں پرگٹ کر سکیا تو کوئی گل نہیں، وڈا ہونا میں من لینا، میں وڈا ہی ہاں، من تے سکدا ہے، منن دے وچ کوئی روک نہیں۔ اس واسطے معصوم بچہ بھی کئی دفعہ اپنے آپ نو بادشاہ من لیندا ہے، یہ گل وکری ہے، وہ کھیل بھی بادشاہ تے وزیر دا کھیڑدا ہے، اندر اس دے اندر رچی ہے کہ میں بادشاہ، میں وڈا، میں بہت وڈا۔ صاحب شری گرو نانک دیو جی مہاراج اس پاون پوتر سلوک دے اسی کمزوری دا ذکر کرتے ہیں، اور گرو ارجن دیو جی مہاراج اپنی باعث فرمان کرتے ہیں، آپس کو جو بھلا کہاوے کسے بھلائی نکٹ نہ آوے۔ اور حقیقت ہے کہ جد جد منک اپنے آپ نو بہت اچھا کہلاندا ہے، وہ کہلاندا اس واسطے اور خود پرگٹ کرنا بھی اس واسطے چاہتا ہے کہ اچھا نہیں ہے۔ اگر اچھا ہے تو کدی آکھن دی لوڑ بھی نہیں پئی، سورج نے کدی نہیں آکھیا کہ میرے چ روشنی ہے، چندرما نے کدی نہیں آکھیا میرے چ شیتلتا ہے، چندن کدی ڈھنڈورا نہیں پٹتا میرے چ ٹھنڈ ہے، میرے چ سگندھی ہے، سگندھی خود بول پی، مہک خود بول پی، ਸ਼ੀਤਲਤਾ ਖੁਦ ਹੀ ਦੱਸ ਦਿੰਦੀ ਹੈ। ਜਦ ਸ਼ੀਤਲਤਾ ਨਹੀਂ ਹੈ ਤਾਂ ਫਿਰ ਕਹਿਣਾ ਪੈਂਦਾ ਹੈ ਸ਼ੀਤਲਤਾ ਦਾ ਕਿ ਮੇਰੇ ਕੋਲ ਹੈ। ਜਦ ਮਹਿਕ ਨਹੀਂ ਹੈ, ਸੁਗੰਧੀ ਨਹੀਂ ਹੈ ਤਾਂ ਫਿਰ ਪ੍ਰਗਟਾਵਾ ਕਰਨਾ ਪੈਂਦਾ ਹੈ। ਤਾਂ ਖੈਰ ਅਜੋ ਕਿ ਇਹ 20ਵੀਂ ਸਦੀ ਮੁਖਰ ਵੀ ਬੜੀ ਹੈ, ਬਹੁਤ ਬੋਲ ਰਹੀ ਹੈ, ਬਹੁਤ ਬੋਲ ਰਹੀ ਹੈ। ਇਤਨਾ ਬੋਲਣਾ ਪਹਿਲੇ ਨਹੀਂ ਸੀ, ਔਰ ਸਾਰੇ ਬੋਲ ਅਹੰਕਾਰ ਤੋਂ ਪੈਦਾ ਹੋ ਰਹੇ। ਸਾਰੇ ਬੋਲ ਇਸ ਵਾਸਤੇ ਨੇ ਕਿ ਮੈਂ ਹਾਂ ਬੋਲ ਬੋਲ ਕੇ ਆਪਣੀ ਹੋਂਦ ਪ੍ਰਗਟ ਕਰਨੀ ਹੈ। ਕੋਈ ਆਪਣੀ ਜ਼ਾਤ ਪ੍ਰਗਟ ਕਰ ਰਿਹਾ, ਕੋਈ ਆਪਣੀ ਪਾਤ, ਕੋਈ ਆਪਣਾ ਰੰਗ, ਕੋਈ ਆਪਣਾ ਰੂਪ, ਕੋਈ ਆਪਣਾ ਸੁਭਾਅ, ਕੋਈ ਆਪਣੇ ਗੁਣ, ਕੋਈ ਆਪਣੀ ਧਨ ਸੰਪਦਾ, ਕੋਈ ਆਪਣੀ ਬਰਾਦਰੀ, ਕੋਈ ਆਪਣਾ ਮੁਲਕ, ਕੋਈ ਆਪਣੀ ਭਾਸ਼ਾ, ਔਰ ਕੋਈ ਆਪਣਾ ਪ੍ਰਾਂਤ, ਵਰਸ ਕੇ ਬੋਲਾਂ ਦੇ ਵਿੱਚ ਸਭ ਕੁਛ ਇਹੀ ਪ੍ਰਗਟ ਹੋ ਰਿਹਾ। ਜਦ ਕੋਈ ਕਹਿੰਦਾ ਹੈ ਮੇਰਾ ਦੇਸ਼ ਸਭ ਤੋਂ ਵੱਡਾ ਹੈ, ਇਹਦੇ 'ਚ ਇੱਕ ਭਾਵ ਪ੍ਰਗਟ ਹੁੰਦਾ ਹੈ ਮੈਂ ਸਭ ਤੋਂ ਵੱਡਾ, ਕਿਉਂਕਿ ਮੈਂ ਛੋਟੇ ਦੇਸ਼ ਦਾ ਰਹਿਣ ਵਾਲਾ ਨਹੀਂ ਹਾਂ, ਮੈਂ ਬਹੁਤ ਵੱਡੇ ਦੇਸ਼ ਦਾ ਰਹਿਣ ਵਾਲਾ। ਹੁਣ ਵੱਡਪਣਾ ਚਾਹੀਦਾ ਹੈ ਤਾਂ ਵੱਡੇ ਹੋਣ ਲਈ ਕੋਈ ਸਹਾਰਾ ਚਾਹੀਦਾ ਹੈ, ਤਾਂ ਕੋਈ ਦੇਸ਼ ਦਾ ਸਹਾਰਾ ਪਕੜ ਲੈਂਦਾ ਹੈ। ਮੈਂ ਛੋਟੇ ਮੋਟੇ ਦੇਸ਼ ਦਾ ਰਹਿਣ ਵਾਲਾ ਨਹੀਂ, ਮੈਂ ਬਹੁਤ ਵੱਡੇ ਦੇਸ਼ ਦਾ ਰਹਿਣ ਵਾਲਾ। ਫਿਰ ਮਨੁੱਖ ਐਸਾ ਵੀ ਕਹਿ ਦਿੰਦਾ ਹੈ ਮੇਰਾ ਮਜ਼ਹਬ ਬਹੁਤ ਵੱਡਾ ਹੈ। ਹੁਣ ਮੇਰਾ ਮਜ਼ਹਬ ਬਹੁਤ ਵੱਡਾ ਹੈ ਤਾਂ ਹੀ ਮੈਂ ਵੱਡਾ, ਜੇ ਮੇਰਾ ਮਜ਼ਹਬ ਛੋਟਾ ਹੈ ਤਾਂ ਫਿਰ ਮੈਂ ਛੋਟਾ। ਸਾਡੀ ਭਾਸ਼ਾ ਬੜੀ ਮਹਾਨ ਹੈ, ਸਾਡੀ ਕੁੱਲ ਬਹੁਤ ਉੱਚੀ ਹੈ, ਤਾਂ ਕੁੱਲ ਬਹੁਤ ਉੱਚੀ ਹੈ ਤਾਂ ਹੀ ਮੈਂ ਉੱਚਾ, ਜੇ ਕੁੱਲ ਨਹੀਂ ਉੱਚੀ ਤਾਂ ਫਿਰ ਮੈਂ ਕਿੱਥੋਂ ਉੱਚਾ। ਜ਼ਾਤ ਨਹੀਂ ਉੱਚੀ ਤਾਂ ਮੈਂ ਕਿੱਥੋਂ ਉੱਚਾ। ਜ਼ਾਤ ਨੂੰ ਉੱਚਾ ਕਰਨਾ, ਕੁੱਲ ਨੂੰ ਉੱਚਾ ਕਰਨਾ, ਭਾਸ਼ਾ ਨੂੰ ਉੱਚਾ ਕਰਨਾ, ਪ੍ਰਾਂਤ ਨੂੰ ਉੱਚਾ ਕਰਨਾ, ਮੁਲਕ ਨੂੰ ਉੱਚਾ ਕਰਨਾ, ਦਰਅਸਲ ਇਹ ਵੀ ਮਨੁੱਖ ਨੇ ਆਪਣੀ ਹਉਮੈ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਹਨਾਂ ਹੀ ਤਲਾਂ 'ਤੇ ਮਨੁੱਖ ਆਪਣੀ ਹਉਮੈ ਨੂੰ ਪ੍ਰਗਟਾਉਂਦਾ ਹੈ ਮੇਰਾ ਦੇਸ਼ ਮਹਾਨ। ਤਾਂ ਸਪਸ਼ਟ ਹੋ ਗਈ ਗੱਲ, ਮੈਂ ਮਹਾਨ ਹਾਂ ਕਿਉਂਕਿ ਮੈਂ ਇੱਕ ਮਹਾਨ ਦੇਸ਼ ਦਾ ਨਾਗਰਿਕ ਹਾਂ। ਹਉਮੈ ਅਨੇਕਾਂ ਦੁਆਰ ਤੋਂ ਇਹ ਪ੍ਰਗਟ ਹੁੰਦੀ ਹੈ। ਮੇਰੀ ਭਾਸ਼ਾ ਕੋਈ ਮਾਮੂਲੀ ਭਾਸ਼ਾ ਨਹੀਂ ਹੈ, ਮੇਰਾ ਧਰਮ ਕੋਈ ਮਾਮੂਲੀ ਧਰਮ ਨਹੀਂ ਹੈ, ਮੇਰੀ ਕੁੱਲ ਕੋਈ ਮਾਮੂਲੀ ਕੁੱਲ ਨਹੀਂ ਹੈ। ਤਾਂ ਮਨੁੱਖ ਦੀ ਇਹ ਹਉਮੈ ਜੋ ਹਿਰਦੇ ਵਿੱਚ ਹੈ, ਪਰ ਇਸ ਹਿਰਦੇ ਦੀ ਟੰਕੀ ਨੂੰ ਹਜ਼ਾਰਾਂ ਹੀ ਟੂਟੀਆਂ ਲੱਗੀਆਂ ਨੇ। ਕੋਈ ਜ਼ਾਤ ਦੀ, ਪਾਤ ਦੀ, ਭਾਸ਼ਾ ਦੀ, ਧਰਮ ਦੀ, ਰੰਗ ਦੀ, ਰੂਪ ਦੀ, ਨਸਲ ਦੀ, ਜਿਹਦੇ ਰਾਹੀਂ ਹਉਮੈ ਦਾ ਜਲ ਬਾਹਰ ਨਿਕਲ ਰਿਹਾ ਹੈ, ਮਨੁੱਖ ਆਪਣੀ ਹਉਮੈ ਨੂੰ ਪ੍ਰਗਟਾ ਰਿਹਾ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਹਉਮੈ ਦੇ ਬੋਲ ਜ਼ਿੰਦਗੀ ਦੇ ਹਰ ਕਰਮ ਦੇ ਉੱਤੇ ਹਾਵੀ ਨੇ, ਲਾਗੂ ਨੇ, ਔਰ ਪ੍ਰਗਟ ਹੁੰਦੇ ਨੇ। ਸਾਹਿਬ ਫਰਮਾਨ ਕਰਦੇ ਨੇ ਹਉਮ ਵਿੱਚ ਆਇਆ, ਹਉਮ ਵਿੱਚ ਗਿਆ, ਹਉਮ ਵਿੱਚ ਜੰਮਿਆ, ਹਉਮ ਵਿੱਚ ਮੁਆ। ਬੁਨਿਆਦੀ ਤੇ ਇਹ ਸਤਿਗੁਰੂ ਦੱਸਦੇ ਨੇ ਕਿ ਮਨੁੱਖ ਦੇ ਆਉਣ ਦਾ ਕਾਰਨ ਵੀ ਹਉਮੈ ਹੈ। ਮੈਂ ਹਾਂ ਤੇ ਕਹਿੰਦੇ ਨੇ ਉਤਨੇ ਚਿਰ ਤੱਕ ਈਸ਼ਵਰ ਵੀ ਉਸਦੀ ਹੋਂਦ ਨੂੰ ਕਾਇਮ ਰੱਖਦਾ ਹੈ, ਤੂੰ ਹੈ। ਤੇ ਜਿਸ ਦਿਨ ਬੰਦਾ ਕਹਿ ਦਿੰਦਾ ਮੈਂ ਨਹੀਂ ਹਾਂ ਤੂੰ ਹੀ ਹੈ, ਉਸ ਦਿਨ ਕਹਿੰਦੇ ਨੇ ਮਨੁੱਖ ਈਸ਼ਵਰ ਹੋ ਜਾਂਦਾ ਹੈ, ਪਰਮਾਤਮਾ ਹੋ ਜਾਂਦਾ ਹੈ। ਈਸ਼ਵਰ ਤੇ ਮਨੁੱਖ ਦੇ ਵਿਚਕਾਰ ਅਗਰ ਕੋਈ ਦੀਵਾਰ ਹੈ ਤਾਂ ਦੂਜਾ ਤੀਜਾ ਦੀਵਾਰ ਨਹੀਂ, ਮੈਂ ਹੀ ਦੀਵਾਰ ਹਾਂ। ਔਰ ਐਸਾ ਇਹ ਵਿਆਪਕ ਰੂਪ ਵਿੱਚ ਅਜੋਕੇ ਸਮੇਂ 'ਚ ਮੌਜੂਦ ਹੈ। ਸਾਹਿਬ ਕਹਿੰਦੇ ਨੇ ਇਹ ਹਉਮੈ ਆਉਣ ਜਾਣ ਦਾ ਕਾਰਨ ਬਣਦੀ ਹੈ, ਇਹ ਬਾਰ ਬਾਰ ਜਨਮ ਦਿਲਾਉਂਦੀ ਹੈ। ਹਉਮੈ ਇਹੀ ਬੀਜ ਹੈ, ਮੈਂ ਹਾਂ ਤਾਂ ਪਰਮਾਤਮਾ ਕਹਿੰਦਾ ਠੀਕ ਹੈ ਤੂੰ ਹੈ ਤੂੰ ਰਹੇਗਾ। ਸਾਧਨਾ ਕਰਦੇ ਕਰਦੇ, ਭਗਤੀ ਕਰਦੇ ਕਰਦੇ ਜਿਸ ਦਿਨ ਮਨੁੱਖ ਦੀ ਸੁਰਤ ਉਸ ਅਵਸਥਾ 'ਤੇ ਪਹੁੰਚ ਜਾਏ ਕਿ ਮਨੁੱਖ ਦੀ ਜ਼ਬਾਨ ਤੋਂ ਮੈਂ ਨਾ ਨਿਕਲੇ ਤੂੰ ਹੀ ਤੂੰ ਨਿਕਲੇ, ਕਹਿੰਦੇ ਨੇ ਉਸ ਦਿਨ ਮਨੁੱਖ ਹੀ ਪਰਮਾਤਮਾ ਹੋ ਜਾਂਦਾ, ਮਨੁੱਖ ਹੀ ਈਸ਼ਵਰ ਹੋ ਜਾਂਦਾ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਭਗਤ ਕਾਨਾ ਆਪਣੀ ਬਾਣੀ ਲੈ ਕੇ ਆਏ ਸਨ। ਤਾਂ ਸਤਿਗੁਰਾਂ ਨੇ ਸੁੱਤੇ ਸਿੱਧ ਕਿਹਾ ਬਈ ਤੂੰ ਸੁਣਾ, ਤੇਰਾ ਕਲਾਮ ਅਸੀਂ ਸੁਣਨਾ ਚਾਹੁੰਦੇ ਹਾਂ। ਉਹਨੇ ਆਪਣੀ ਰਚਨਾ ਇੱਥੋਂ ਆਰੰਭ ਕੀਤੀ, ਮੈਂ ਉਹੀ ਰੇ ਮੈਂ ਉਹੀ ਰੇ। ਸਤਿਗੁਰੂ ਨੇ ਰੋਕਿਆ, ਕਹਿਣ ਲੱਗਾ ਨਹੀਂ ਇਹ ਬੋਲ ਅਸੀਂ ਸੁਣਨੇ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰਨਾ ਅਤੇ ਦਰਕਿਨਾਰ ਅਸੀਂ ਇਹ ਸੁਣਨੇ ਵੀ ਨਹੀਂ। ਜਿਸ ਦੇ ਵਿੱਚ ਮਨੁੱਖ ਦੀ ਮੈਂ ਪ੍ਰਗਟ ਹੋਵੇ, ਜਿਸ ਦੇ ਵਿੱਚ ਮਨੁੱਖ ਦੀ ਮੈਂ ਦਾ ਜ਼ਿਕਰ ਹੋਵੇ, ਮੈਂ ਦਾ ਵਾਧਾ ਹੋਵੇ, ਇਹ ਬੋਲ ਅਸੀਂ ਨਹੀਂ ਸੁਣਨੇ, ਇਹ ਬੋਲ ਅਸੀਂ ਨਹੀਂ ਦਰਜ ਕਰਨੇ। ਅਸੀਂ ਤਾਂ ਇਹ ਬੋਲ ਸੁਣਨੇ ਨੇ, ਇਹ ਬੋਲ ਦਰਜ ਕਰਨੇ ਨੇ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਹੁਣ ਮੇਰੇ ਵਿੱਚ ਮੈਂ ਮਿਟ ਗਈ, ਹੁਣ ਤਾਂ ਮੈਂ ਜਿੱਧਰ ਦੇਖਦਾ ਤੂੰ ਹੀ ਤੂੰ ਹੈ, ਤੂੰ ਤੋਂ ਬਿਨਾਂ ਹੁਣ ਹੋਰ ਕੁਛ ਵੀ ਨਹੀਂ ਹੈ। ਤਾਂ ਸਾਹਿਬ ਇੱਥੇ ਫਰਮਾਨ ਕਰਦੇ ਨੇ ਮਨੁੱਖ ਅਹੰਕਾਰ ਕਰਕੇ ਹੀ ਆਉਂਦਾ ਹੈ, ਮੈਂ ਭਾਵ ਕਰਕੇ ਹੀ ਆਉਂਦਾ ਹੈ, ਔਰ ਮੈਂ ਭਾਵ ਹੀ ਮੌਤ ਦਾ ਕਾਰਨ ਬਣਦੀ ਹੈ। ਜਿਸ ਦਿਨ ਮੈਂ ਮਿਟ ਜਾਂਦੀ ਹੈ ਉਸ ਦਿਨ ਮਨੁੱਖ ਨੂੰ ਐਸਾ ਬੋਧ ਆਉਂਦਾ ਹੈ ਨਾ ਕਿਸ ਜਨਮੇ ਨਾ ਕਿਸ ਮਰੇ। ਕੁਛ ਜੰਮਦਾ ਨਹੀਂ ਕੁਛ ਮਰਦਾ ਨਹੀਂ, ਦਾਅਵੇ ਨਾਲ ਕਹਿ ਦਿੱਤਾ ਹੈ ਭਗਤ ਸਿਰਮੌਰ ਸ਼੍ਰੀ ਪੀਪਾ ਜੀ ਨੇ। ਆਪ ਕਹਿੰਦੇ ਨੇ ਤਾਇਆ ਬਹੁ ਖੰਡ ਖੋਜ ਤੇ ਨੌ ਨਿਦ ਪਾਈ, ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ। ਸ਼੍ਰੀ ਪੀਪਾ ਕਹਿੰਦੇ ਨੇ ਦੁਹਾਈ ਹੈ ਹੇ ਈਸ਼ਵਰ, ਗੱਲ ਕੁਛ ਹੋਰ ਸੀ ਤੇ ਮੈਂ ਸਮਝਦਾ ਹੋਰ ਰਿਹਾ। ਮੈਂ ਕਿਉਂ ਸਮਝਦਾ ਰਿਹਾ? ਕੁਛ ਜੰਮਦਾ ਹੈ ਕੁਛ ਮਰਦਾ ਹੈ, ਕੁਛ ਆਉਂਦਾ ਹੈ ਕੁਛ ਜਾਉਂਦਾ ਹੈ। ਔਰ ਇਸ ਤੋਂ ਇਲਾਵਾ ਕੁਝ ਖੁਸ਼ੀਆਂ ਨੇ ਕੁਛ ਗਮੀਆਂ ਨੇ, ਪਰ ਅੱਜ ਮੈਨੂੰ ਪਤਾ ਚੱਲੇ ਤੇ ਕੁਛ ਵੀ ਨਹੀਂ, ਤੂੰ ਹੀ ਤੂੰ। ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ, ਹੇ ਰਾਮ ਅੱਜ ਜਦ ਮੈਂ ਤੇਰੇ ਵਿੱਚ ਲੀਨ ਹੋਇਆ ਤੇ ਮੇਰਾ ਮੈਂ ਭਾਵ ਮਿਟਿਆ ਤੇ ਹੁਣ ਮੈਂ ਐਸਾ ਸਮਝਦਾ ਕੋਈ ਜੰਮਦਾ ਨਹੀਂ ਕੋਈ ਮਰਦਾ ਨਹੀਂ, ਨਾ ਕਿਸ ਜਨਮੇ ਨਾ ਕਿਸ ਮਰੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕੌਣ ਮੂਹੈ ਕੌਣ ਜਮੇ, ਇਹ ਭ੍ਰਾਂਤੀਆਂ ਨੇ, ਇਹ ਭਰਮ ਭੁਲੇਖੇ ਨੇ, ਸਿਰਫ ਮੈਂ ਦੇ ਤਲ ਤੋਂ ਪੈਦਾ ਹੁੰਦੇ ਨੇ, ਸਿਰਫ ਅਹੰ ਭਾਵ ਤੋਂ ਪੈਦਾ ਹੁੰਦੇ ਨੇ। ਤੋ ਸਾਹਿਬ ਕਹਿੰਦੇ ਨੇ ਮਨੁੱਖ ਦਾ ਇਹ ਜਿਹੜਾ ਅਹੰਕਾਰ ਹੈ, ਅਹੰਕਾਰ ਦੀ ਸੋਚਣੀ ਹੀ ਜਨਮ ਮਰਨ ਦਾ ਕਾਰਨ ਬਣਦੀ ਹੈ, ਔਰ ਅਹੰਕਾਰ ਦੀ ਸੋਚਣੀ ਇਹ ਕਬੂਲ ਕਰਨ 'ਤੇ ਮਜਬੂਰ ਕਰ ਦਿੰਦੀ ਹੈ ਮੇਰਾ ਜਨਮ ਹੋਇਆ ਹੈ ਮੇਰਾ ਮਰਨ ਹੋਇਆ, ਮੈਂ ਜੰਮਿਆ ਮੈਂ ਮਰਾਂਗਾ, ਮੇਰਾ ਜਨਮ ਹੋਇਆ ਮੇਰੀ ਹੋਂਦ ਹੈ ਮੈਂ ਪ੍ਰਗਟ ਹੋਇਆ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਹਉਮੈ ਬੱਧਾ ਆਵੇ ਜਾਏ, ਅਹੰਗ ਭਾਵ ਕਰਕੇ ਆਉਣਾ ਜਾਉਣਾ ਬਣਿਆ ਰਹਿੰਦਾ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਹਉ ਵਿੱਚ ਜੰਮਿਆ ਹਉ ਵਿੱਚ ਮੋਹ। ਜੇ ਮਨੁੱਖ ਜ਼ਿਕਰ ਵੀ ਕਰੇ ਮੇਰਾ ਜਨਮ ਹੋਇਆ ਹੈ ਤਾਂ ਇਹਦੇ 'ਚ ਵੀ ਅਹੰਕਾਰ ਭਾਵ ਮੌਜੂਦ ਹੈ, ਮੇਰਾ ਜਨਮ ਹੋਇਆ ਤੂੰ ਕਿੱਥੇ ਹੈ। ਜੈਸੇ ਜੈਸੇ ਕੋਈ ਮੇਰਾ ਕਰਦਾ ਹੈ ਮੈਂ ਭਾਵ ਵੱਧਦਾ ਹੈ, ਮੇਰਾ ਧਨ ਮੇਰਾ ਧਨ ਮੇਰੀ ਕੁੱਲ, ਹੁਣ ਮੇਰਾ ਮੇਰਾ ਜਿਤਨਾ ਜ਼ਿਆਦਾ ਇਕੱਠਾ ਹੋਵੇਗਾ ਮੈਂ ਦੀ ਢੇਰੀ ਉਤਨੀ ਵੱਡੀ ਹੋ ਜਾਏਗੀ, ਮੇਰੇ ਕਰਕੇ ਹੀ ਮੈਂ ਦੀ ਢੇਰੀ ਵੱਧਦੀ ਹੈ, ਮੇਰਾ ਕੁਛ ਨਹੀਂ ਤਾਂ ਫਿਰ ਮੈਂ ਵੀ ਕੁਛ ਨਹੀਂ। ਤੇਰਾ ਤੇਰਾ ਸੰਗ੍ਰਹਿ ਕਰੀਏ ਤਾਂ ਫਿਰ ਤੂੰ ਹੀ ਬਚਦਾ ਮੈਂ ਨਹੀਂ ਬਚਦਾ, ਅਤੇ ਮੇਰਾ ਮੇਰਾ ਕਰੀਏ ਤਾਂ ਫਿਰ ਮੈਂ ਹੀ ਬਚਦਾ ਤੂੰ ਇੱਕ ਪਾਸੇ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੈਸਲਾ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਤੋ ਮੇਰੇ ਦਾ ਮੈਂ ਨਾਲ ਸੰਬੰਧ ਹੈ, ਤੇਰੇ ਦਾ ਤੂੰ ਨਾਲ ਸੰਬੰਧ ਹੈ। ਭਗਤ ਕਹਿੰਦੇ ਨੇ ਤੇਰਾ 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 ਸਭ ਕੁਛ ਤੇਰਾ, ਇੱਕ ਦਿਨ ਤੂੰ ਨਾਲ ਜੁੜ ਜਾਂਦੇ ਨੇ। ਸੰਸਾਰੀ ਕਹਿੰਦਾ ਮੇਰਾ ਮੇਰਾ ਮੇਰਾ, ਆਪਣੀ ਮੈਂ ਨਾਲ ਹੀ ਜੁੜੇ ਰਹਿ ਜਾਂਦੇ ਨੇ। ਮੈਂ ਬੋਝ ਹੈ ਮੈਂ ਤਣਾਅ ਹੈ ਮੈਂ ਭਾਰ ਹੈ, ਮੈਂ ਜਨਮ ਦਾ ਕਾਰਨ ਹੈ ਮੈਂ ਮਰਨ ਦਾ ਕਾਰਨ ਹੈ, ਮੈਂ ਦੁੱਖਾਂ ਦਾ ਮੂਲ ਹੈ ਮੈਂ ਸੰਤਾਪ ਦਾ ਘਰ ਹੈ ਮੈਂ ਵਿਕਾਰਾਂ ਦੀ ਖਾਣ ਹੈ। ਇਸ ਵਾਸਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਪਾਵਨ ਪਵਿੱਤਰ ਸਲੋਕ ਵਿੱਚ ਪ੍ਰਮਾਣ ਕੀਤਾ ਹੈ ਕਿ ਮੈਂ ਮਨੁੱਖ ਦੇ ਹਰ ਕਿਰਦਾਰ ਵਿੱਚ ਹਰ ਕਰਮ ਦੇ ਛਾਈ ਰਹਿੰਦੀ ਹੈ। ਜੇ ਉਹ ਐਸਾ ਜ਼ਿਕਰ ਵੀ ਕਰਦਾ ਹੈ ਕਿ ਮੈਂ ਜੰਮਿਆ ਮੈਂ ਮਰਿਆ ਤਾਂ ਇਹਦੇ 'ਚ ਵੀ ਉਹਦੀ ਮੈਂ ਮੌਜੂਦ ਹੈ, ਮੈਨੂੰ ਪ੍ਰਗਟ ਕਰ ਰਿਹਾ, ਅਹੰਗ ਭਾਵ ਨੂੰ ਪ੍ਰਗਟ ਕਰ ਰਿਹਾ। ਹਉ ਵਿੱਚ ਜੰਮਿਆ ਹਉ ਵਿੱਚ ਮੂਹਾ, ਹਉ ਵਿੱਚ ਦਿੱਤਾ ਹਉ ਵਿੱਚ ਲਿਆ। ਜੇ ਦਾਤਾ ਬਣਿਆ ਦੇਣ ਵਾਲਾ ਵੀ ਬਣਿਆ ਤਾਂ ਕਹਿੰਦਾ ਮੈਂ ਦਿੱਤਾ ਮੈਂ ਦਾਨੀ। ਹੁਣ ਜਿਤਨਾ ਵੱਡਾ ਦਾਨੀ ਉਤਨਾ ਵੱਡਾ ਅਹੰਕਾਰੀ, ਜਿਤਨਾ ਵੱਡਾ ਗਿਆਨੀ ਉਤਨਾ ਵੱਡਾ ਅਹੰਕਾਰੀ, ਇਸ ਨੂੰ ਮਨੋਵਿਗਿਆਨੀਆਂ ਨੇ ਵੀ ਮੰਨ ਲਿਆ। ਕਿਉਂਕਿ ਵੱਡੇ ਅਹੰਕਾਰ ਲਈ ਵੱਡਾ ਦਾਨ ਚਾਹੀਦਾ ਹੈ, ਵੱਡੇ ਅਹੰਕਾਰ ਲਈ ਵੱਡਾ ਗਿਆਨ ਚਾਹੀਦਾ ਹੈ। ਅਜੋਕੀ ਸਦੀ ਗਿਆਨੀ ਸਦੀ ਹੈ, ਪਹਿਲੇ ਇਤਨਾ ਗਿਆਨ ਪ੍ਰਿਥਵੀ 'ਤੇ ਨਹੀਂ ਸੀ ਜਿਤਨਾ ਅੱਜ ਹੈ। ਜਿਤਨੇ ਵਿਦਿਆਲੇ ਨੇ ਜਿਤਨੇ ਕਾਲਜ ਨੇ ਔਰ ਜਿਤਨੇ ਮਹਾਂਵਿਦਿਆਲੇ ਨੇ ਇਹ ਪਹਿਲੇ ਪ੍ਰਿਥਵੀ 'ਤੇ ਨਹੀਂ ਸਨ ਅੱਜ ਨੇ। ਅੱਜ ਮਨੁੱਖਤਾ ਜਿਤਨੀ ਪੜ੍ਹੀ ਲਿਖੀ ਹੈ ਪਹਿਲੇ ਨਹੀਂ ਸੀ, ਅੱਜ ਮਨੁੱਖਤਾ ਕੋਲ ਜਿਤਨਾ ਬੋਧ ਗਿਆਨ ਹੈ ਪਹਿਲੇ ਨਹੀਂ ਸੀ, ਪਰ ਅਜੋਕੀ ਮਨੁੱਖਤਾ ਜਿਤਨੀ ਅਹੰਕਾਰੀ ਹੈ ਪਹਿਲੇ ਨਹੀਂ ਸੀ। ਇਸ ਵਾਸਤੇ ਮਿਲਨਸਾਰੀ ਦੇ ਜਜ਼ਬੇ ਖਤਮ ਹੋ ਗਏ, ਮੇਲ ਮਿਲਾਪ ਖਤਮ ਹੋ ਗਏ। ਕਹਿੰਦੇ ਨੇ ਮੈਂ ਦਾ ਮੈਂ ਨਾਲ ਮੇਲ ਹੋਣਾ ਬਠਾ ਬਹੁਤ ਕਠਿਨ ਹੈ, ਮੈਂ ਦਾ ਮੈਂ ਨਾਲ ਤਣਾਅ ਤਾਂ ਹੋ ਸਕਦਾ, ਮੈਂ ਦਾ ਮੈਂ ਨਾਲ ਰੰਜ ਤਾਂ ਹੋ ਸਕਦਾ, ਮੈਂ ਦਾ ਮੈਂ ਨਾਲ ਟਕਰਾਓ ਤਾਂ ਹੋ ਸਕਦਾ, ਝਗੜਾ ਤਾਂ ਹੋ ਸਕਦਾ, ਮੈਂ ਦਾ ਮੈਂ ਨਾਲ ਮਿਲਣ ਨਹੀਂ ਹੈ, ਮੈਂ ਦਾ ਤਾਂ ਤੂੰ ਨਾਲ ਹੀ ਮਿਲਣਾ ਹੈ। ਮੈਂ ਤੇ ਤੂੰ ਦੇ ਵਿੱਚ ਹੀ ਲੀਨ ਹੋ ਸਕਦੀ ਹੈ। ਮੈਂ ਦੇ ਆਸਰੇ ਤੇ ਵੱਧਦੀ ਹੈ, ਦੋਵੇਂ ਪਾਸੇ ਮੈਂ ਕਰਨ ਵਾਲੇ ਹੋਣ ਤਾਂ ਦੋਹਾਂ ਦੀ ਮੈਂ ਵੱਧ ਜਾਏਗੀ, ਦੋਹਾਂ ਦਾ ਅਹੰਕਾਰ ਵੱਧ ਜਾਏਗਾ। ਇੱਕ ਪਾਸੇ ਪਰਮਾਤਮਾ ਹੋਵੇ, ਔਰ ਕਮਾਲ ਦੀ ਗੱਲ ਹੈ ਉਸਨੇ ਕਿਸੇ ਥਾਂ ਵੀ ਆਪਣੀ ਹੋਂਦ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਹਾਂ ਐਸਾ ਉਹ ਢੰਡੋਰਾ ਕਿਧਰੇ ਵੀ ਨਹੀਂ ਦਿੰਦਾ। ਹਾਂ, ਜਿਨ੍ਹਾਂ ਨੇ ਉਸਨੂੰ ਜਾਣਿਆ ਉਹਨਾਂ ਨੇ ਢੰਡੋਰਾ ਪਿੱਛੇ ਪਿੱਟਿਆ, ਤੂੰ ਹੈ, ਮੈਂ ਤੇ ਹਾਂ ਹੀ ਨਾ, ਮੇਰੀ ਤੇ ਕੋਈ ਹੋਂਦ ਹੀ ਨਹੀਂ ਹੈ। ਲੇਕਿਨ ਈਸ਼ਵਰ ਦੀ ਤਰਫੋਂ ਐਸਾ ਅੱਜ ਤੱਕ ਕੋਈ ਦਾਅਵਾ ਨਹੀਂ ਹੈ। ਇਹ ਵਿਨਿਮਰਤਾ ਦੀ ਸਿਖਰ ਹੈ ਕਿ ਸਮੂਹ ਸੰਸਾਰ ਦਾ ਕਰਤਾ ਹੋਵੇ ਤੇ ਕਰਤੇਪਣ ਦਾ ਕੋਈ ਦਾਅਵਾ ਨਹੀਂ, ਜਦਕਿ ਛੋਟੀ ਮੋਟੀ ਕ੍ਰਿਤ ਦਾ ਵੀ ਮਨੁੱਖ ਦਾਅਵਾ ਕਰਦਾ ਹੈ। ਇਸ ਕਵਿਤਾ ਦਾ ਕਰਤਾ ਮੈਂ ਹਾਂ, ਇਸ ਕਿਤਾਬ ਦਾ ਕਰਤਾ ਮੈਂ ਹਾਂ, ਇਸ ਵਸਤੂ ਦਾ ਕਰਤਾ ਮੈਂ ਹਾਂ, ਇਸ ਕਲਾ ਦਾ ਕਰਤਾ ਮੈਂ ਹਾਂ। ਪਰ ਸਾਰੀਆਂ ਕਲਾ ਦਾ ਗਿਆਨੀ ਹੁੰਦਿਆਂ ਹੋਇਆਂ ਤੇ ਸਾਰੇ ਸੰਸਾਰ ਦਾ ਰਚੇਤਾ ਹੁੰਦਾ ਹੋਇਆ ਉਹਦਾ ਦਾਅਵਾ ਕਿਸੇ ਥਾਂ ਤੇ ਵੀ ਨਹੀਂ। ਕਹਿੰਦੇ ਨੇ ਜਿਸ ਦਿਨ ਮਨੁੱਖ ਨਿਰਦਾਵੇ ਹੋ ਜਾਂਦਾ, ਉਹਦੇ ਅੰਦਰੋਂ ਸਾਰੇ ਦਾਅਵੇ ਨਿਕਲ ਜਾਂਦੇ ਨੇ, ਉਸ ਦਿਨ ਹੀ ਮਨੁੱਖ ਈਸ਼ਵਰ ਦੇ ਨੇੜੇ ਹੋ ਜਾਂਦਾ। ਪਰ ਅਹੰਕਾਰ ਭਾਵ ਇਹ ਦਾਅਵਾ ਕਰਨ ਨਹੀਂ ਦਿੰਦਾ। ਅਹੰਕਾਰ ਭਾਵ ਤੇ ਇਸ ਤਰ੍ਹਾਂ ਦੇ ਦਾਅਵੇ ਕਰਵਾਉਂਦਾ, ਮੈਂ ਹਾਂ, ਮੇਰੀ ਹੋਂਦ ਹੈ। ਤੋ ਸਾਹਿਬ ਕਹਿੰਦੇ ਨੇ ਜਿਤਨਾ ਦਿੱਤਾ ਉਤਨਾ ਅਹੰਗ ਭਾਵ ਵਧਿਆ। ਬਲਕਿ ਐਸਾ ਵੀ ਹੁੰਦਾ ਹੈ ਮਨੁੱਖ ਦੀ ਕਾਇਆ ਮਿਟ ਜਾਂਦੀ ਹੈ, ਮਨੁੱਖ ਦਾ ਅਹੰਕਾਰ ਜ਼ਿੰਦਾ ਰਹਿ ਜਾਂਦਾ। ਬੇਸ਼ੁਮਾਰ ਧਰਮਸ਼ਾਲਾਵਾਂ ਦੀਆਂ ਪੱਥਰਾਂ ਦੇ ਉੱਤੇ, ਸਿਲਾਂ ਦੇ ਉੱਤੇ ਅੱਜ ਵੀ ਮਨੁੱਖਾਂ ਦੇ ਦਾਨੀ ਹੋਣ ਦੇ ਨਾਮ ਲਿਖੇ ਪਏ ਨੇ, ਔਰ ਉਹ ਪੱਥਰ ਕੂਕ ਕੂਕ ਕੇ ਕਹਿ ਰਹੇ ਨੇ ਫਲਾਣਾ ਦਾਨੀ ਸੀ, ਫਲਾਣਾ ਦਾਨੀ ਸੀ। ਮਨੁੱਖ ਨੇ ਐਸਾ ਪੱਥਰਾਂ ਤੋਂ ਵੀ ਕਹਿਲਵਾਇਆ, ਨਿਰਜੀਵ ਪੱਥਰਾਂ ਤੋਂ। ਕਿਉਂਕਿ ਜਿੰਦ ਜਾਨ ਰੱਖਣ ਵਾਲੇ ਜਿਹੜੇ ਮਨੁੱਖ ਨੇ ਉਹ ਤੇ ਆਪਣੀ ਹੋਂ ਤੇ ਆਪਣੇ ਹੀ ਦਾਨ ਨੂੰ ਪ੍ਰਗਟ ਕਰਦੇ ਨੇ, ਦੂਜੇ ਦਾ ਕਿੱਥੇ ਪ੍ਰਗਟ ਕਰਦੇ ਨੇ। ਤੇ ਜੇ ਦੂਜੇ ਦਾ ਪ੍ਰਗਟ ਵੀ ਕਰਨਗੇ ਤੇ ਮਜਬੂਰੀ ਦੋ ਚਾਰ ਦਿਨ ਕਹਿਣਗੇ ਫਲਾਣਾ ਦਾਨੀ ਹੈ, ਫਲਾਣਾ ਦਾਨੀ ਹੈ। ਕਾਫੀ ਲੰਬੇ ਸਮੇਂ ਤੱਕ ਮਨੁੱਖ ਚਾਹੁੰਦਾ ਕਿ ਮੈਨੂੰ ਕੋਈ ਐਸਾ ਆਖੇ ਮੈਂ ਦਾਨੀ ਹਾਂ, ਤਾਂ ਕੋਈ ਦੀਵਾਰ ਕਹਿ ਸਕਦੀ ਹੈ, ਕੋਈ ਪੱਥਰ ਕਹਿ ਸਕਦਾ ਹੈ, ਮਨੁੱਖ ਨਹੀਂ ਕਹਿ ਸਕਦਾ। ਇਸ ਵਾਸਤੇ ਬਹੁਤੇ ਹੰਕਾਰੀ ਮਨੁੱਖਾਂ ਨੇ ਪੱਥਰਾਂ ਦਾ ਆਸਰਾ ਲਿਆ, ਜ਼ਮੀਨ ਦਾ ਆਸਰਾ ਲਿਆ, ਫਰਸ਼ ਤੇ ਆਪਣੀ ਜੋ ਹੈ ਨਾਂ ਲਿਖਾ ਹੈ। ਤਾਂ ਸਾਹਿਬ ਕਹਿੰਦੇ ਨੇ ਦਿੱਤਾ, ਲੇਕਿਨ ਦੇਣ ਵਿੱਚ ਅਹੰਗ ਭਾਵ, ਮੈਂ ਦਿੱਤਾ। ਤੇ ਜੇ ਲਿਆ ਵੀ ਹੈ ਤਾਂ ਮੈਂ ਲਿਆ, ਮੈਂ ਪ੍ਰਾਪਤ ਕੀਤਾ, ਮੈਂ ਹਾਸਲ ਕੀਤਾ। ਇਹਨਾਂ ਦੋਵਾਂ ਹਾਲਤਾਂ ਵਿੱਚ ਮੈਂ ਬਕਾਇਦਾ ਤੌਰ 'ਤੇ ਲਾਗੂ ਰਹੀ। ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਮੈਂ ਖੱਟਿਆ, ਹੁਣ ਖੱਟਣ ਵਿੱਚ ਵੀ ਮੈਂ ਬੈਠੀ ਹੈ। ਔਰ ਜੇ ਗੁਆਚ ਗਿਆ, ਨੁਕਸਾਨ ਹੋ ਗਿਆ, ਮੇਰੇ ਕੋਲ ਹੋ ਗਿਆ ਨੁਕਸਾਨ, ਮੈਂ ਗਵਾ ਬੈਠਾ। ਹਰ ਕਰਮ ਵਿੱਚ, ਹਰ ਕਿਰਦਾਰ ਵਿੱਚ ਮੈਂ ਬੈਠੀ ਹੋਈ ਹੈ। ਸਾਹਿਬ ਅਗਾਂਹ ਚੱਲ ਕੇ ਕਹਿੰਦੇ ਨੇ ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਜੇ ਸੱਚ ਬੋਲਦਾ ਹੈ ਤਾਂ ਕਹਿੰਦਾ ਮੈਂ ਬੋਲਿਆ, ਇਹ ਸੱਚ ਦੀ ਕਥਨੀ ਮੈਂ ਕੀਤੀ ਹੈ। ਸਚਿਆਰ ਹੋਇਆ ਤਾਂ ਸਚਿਆਰ ਹੋਣ ਦੇ ਵਿੱਚ ਵੀ ਅਹੰਗ ਭਾਵ ਪ੍ਰਗਟ ਹੈ। ਅਤੇ ਜੇ ਕਿਧਰੇ ਐਸਾ ਇਸਨੂੰ ਮਹਿਸੂਸ ਹੋਵੇ ਮੈਂ ਝੂਠ ਬੋਲਿਆ, ਅਤੇ ਜੇ ਦੂਜੇ ਦੇ ਅੱਗੋਂ ਹੁਣ ਕਹਿ ਰਿਹਾ ਕਿ ਮੇਰੇ ਕੋਲ ਗਲਤ ਬਿਆਨੀ ਹੋ ਗਈ ਹੈ, ਮੈਂ ਕੂੜ ਬੋਲਿਆ, ਤਾਂ ਇਸ ਕੂੜ ਬੋਲਣ ਦੇ ਵਿੱਚ ਵੀ ਆਪਣੀ ਸ਼ਰਾਫਤ, ਆਪਣੀ ਸਚਿਆਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਪਿਆ ਕਰਦਾ। ਦੇਖੋ ਮੈਂ ਕਿਤਨਾ ਸਚਿਆਰ ਹਾਂ ਕਿ ਬੋਲਿਆ ਮੈਂ ਝੂਠ ਹੈ ਪਰ ਮੈਂ ਕਬੂਲ ਕਰ ਰਿਹਾ। ਝੂਠ ਬੋਲ ਕੇ ਵੀ ਉਹ ਸਚਿਆਰ ਹੋਣ ਦਾ ਦਾਅਵਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਇਹਦੇ ਨਾਲ ਵੀ ਅਹੰਗ ਭਾਵ ਮਨੁੱਖ ਦਾ ਜੋ ਹੈ ਵੱਧਦਾ। ਤਾਂ ਸਾਹਿਬ ਕਹਿੰਦੇ ਨੇ ਇਹਨਾਂ ਦੋਵਾਂ ਹਾਲਤਾਂ ਦੇ ਉੱਤੇ ਵੀ ਮੈਂ ਲਾਗੂ ਹੈ। ਹੋਂ ਵਿੱਚ ਪਾਪ ਪੁੰਨ ਵਿਚਾਰ, ਪਾਪ ਦੀ ਵਿਚਾਰ ਕਰ ਰਿਹਾ, ਪੁੰਨ ਦੀ ਵਿਚਾਰ ਕਰ ਰਿਹਾ, ਲੇਕਿਨ ਭਾਵ ਪੈਦਾ ਹੋ ਰਿਹਾ ਮੈਂ ਵਿਚਾਰ ਕਰ ਰਿਹਾ, ਇਸਨੂੰ ਮੈਂ ਵਿਚਾਰਿਆ। ਔਰ ਸਿਰਫ ਮੈਂ ਹੀ ਵਿਚਾਰਿਆ ਨਹੀਂ, ਇਹ ਵਿਚਾਰ ਵੀ ਕੇਵਲ ਮੇਰੇ ਨੇ। ਕਹਿੰਦੇ ਨੇ ਜਗਤ ਦੇ ਵਿੱਚ ਨਵੀਨ ਕੁਛ ਵੀ ਨਹੀਂ ਹੈ, ਸਭ ਕੁਝ ਪ੍ਰਭੂ ਤੋਂ ਆਦਿ ਕਾਲ ਤੋਂ ਮੌਜੂਦ ਹੈ। ਅਗਰ ਕੋਈ ਕਵੀ ਕਹਿੰਦਾ ਇਹ ਖਿਆਲ ਨਵੀਨ ਨੇ ਮੇਰੇ, ਨਹੀਂ, ਖਲਾਅ ਵਿੱਚ ਮੌਜੂਦ ਸਨ, ਤੇਰੀ ਪਕੜ ਵਿੱਚ ਆ ਗਏ ਨੇ। ਵਿਚਾਰ ਖਲਾਅ ਵਿੱਚ ਮੌਜੂਦ ਸਨ, ਤੇਰੀ ਪਕੜ ਵਿੱਚ ਆ ਗਏ ਨੇ। ਸੰਗੀਤ ਦੀ ਧੁਨ ਬਕਾਇਦਾ ਖਲਾਅ ਵਿੱਚ ਮੌਜੂਦ ਸੀ, ਤੇਰੀ ਪਕੜ ਵਿੱਚ ਆ ਗਈ ਹੈ। ਜਗਤ ਵਿੱਚ ਕੁਛ ਵੀ ਨਵਾਂ ਨਹੀਂ ਹੈ। ਹਾਂ, ਇਹ ਦੇਖਣਾ ਹੈ ਕਿ ਤਾਲਮੇਲ ਕਿਸ ਦਾ ਬੈਠ ਗਿਆ ਅਤੇ ਕਿਸ ਨੇ ਕਿਹੜੀ ਚੀਜ਼ ਪਕੜ ਲਈ, ਲੇਕਿਨ ਖਲਾਅ ਵਿੱਚ ਸਭ ਕੁਛ ਮੌਜੂਦ ਸੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਦੀ ਕਹਿ ਦਿੱਤਾ ਹੈ ਕਿ ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਮਤਾਂ ਕਿਧਰੇ ਜਗਤ ਨੂੰ ਭੁਲੇਖਾ ਪੈ ਜਾਏ ਇਹ ਗਿਆਨ ਮੇਰਾ ਹੈ, ਮੇਰੀ ਸਿਰਜਣਾ ਹੈ, ਮੈਂ ਇਸਦਾ ਕਰਤਾ ਨਹੀਂ, ਇਹ ਤੇ ਜੋ ਪਰਮਾਤਮਾ ਦੇ ਸਲਾਹ ਵਿੱਚ ਮੌਜੂਦ ਸੀ ਮੇਰੀ ਪਕੜ ਵਿੱਚ ਆ ਗਿਆ, ਮੈਂ ਜਗਤ ਨੂੰ ਕਹਿ ਦਿੱਤਾ, ਮੇਰਾ ਸਵੈਮ ਦਾ ਨਹੀਂ ਹੈ, ਇਹ ਤੇ ਮੌਜੂਦ ਸੀ। ਤਾਂ ਇਹ ਸੱਚਾਈ ਹੈ, ਬਹੁਤ ਵੱਡੀ ਹਕੀਕਤ ਹੈ। ਔਰ ਇਸ ਸੱਚ ਦੀ ਅਗਰ ਮਨੁੱਖ ਨੂੰ ਪਹਿਚਾਣ ਹੋਵੇ, ਬੋਧ ਹੋਵੇ, ਤਾਂ ਫਿਰ ਅਹੰਕਾਰ ਕਰਨਾ ਔਖਾ ਹੋ ਜਾਂਦਾ। ਸਾਹਿਬ ਕਹਿੰਦੇ ਨੇ ਵਿਚਾਰ ਕਰਦਾ ਹੈ ਪਾਪ ਦੀ ਪੁੰਨ ਦੀ, ਅਤੇ ਕਹਿੰਦਾ ਮੈਂ ਵਿਚਾਰ ਕੀਤਾ, ਹਉਂ ਵਿੱਚ ਨਰਕ ਸੁਰਗ ਅਵਤਾਰ, ਹਉਂ ਦਾ ਮਾਰਿਆ ਹੋਇਆ ਹੀ ਕਦੀ ਸੁੱਖ ਭੋਗਦਾ, ਕਦੀ ਦੁੱਖ ਭੋਗਦਾ, ਕਦੀ ਨਰਕਾਂ ਵਿੱਚ, ਕਦੀ ਸਵਰਗ ਵਿੱਚ। ਭਾਵ ਪੁੰਨ ਕਰਮ ਕੀਤੇ ਅਤੇ ਉਹਦੇ ਨਾਲ ਅਹੰਗ ਭਾਵ ਰਿਹਾ ਤਾਂ ਸਵਰਗ, ਪਾਪ ਕਰਮ ਕੀਤੇ ਉਸਦੇ ਨਾਲ ਜੋ ਅਹੰਗ ਭਾਵ ਰਿਹਾ ਨਰਕ, ਨਰਕ ਤੇ ਸਵਰਗ। ਇਸ ਤਰੀਕੇ ਨਾਲ ਉਹ ਦੁੱਖ ਤੇ ਸੁੱਖ ਭੋਗਦਾ ਹੈ। ਹਉਂ ਵਿੱਚ ਹੱਸੇ, ਹਉਂ ਵਿੱਚ ਰੋਵੇ, ਹਉਂ ਵਿੱਚ ਭਰੀਏ, ਹਉਂ ਵਿੱਚ ਧੋਵੇ। ਜੇ ਹੱਸਦਾ ਪਿਆ ਤਾਂ ਇਹਦੇ 'ਚ ਵੀ ਮੈਂ ਭਾਵ ਜਾਰੀ ਹੈ, ਮੈਂ ਹੱਸ ਰਿਹਾ, ਮੈਂ ਰੋ ਰਿਹਾ। ਇਹ ਪ੍ਰਭੂ ਦੀ ਕ੍ਰਿਤ ਨਹੀਂ, ਇਹ ਹਾਸਾ ਮੇਰੀ ਕ੍ਰਿਤ ਹੈ ਔਰ ਇਹ ਰੋਣਾ ਮੇਰੀ ਕ੍ਰਿਤ ਹੈ। ਜਦਕਿ ਹਕੀਕਤ ਹੈ, ਸਿਆਣੇ ਮਨੁੱਖ ਜੋ ਪ੍ਰਭੂ ਨਾਲ ਲੀਨ ਹੋਏ ਨੇ, ਉਹ ਕਹਿੰਦੇ ਨੇ ਹਾਸਾ ਸਾਡੀ ਕ੍ਰਿਤ ਨਹੀਂ ਹੈ, ਰੋਣਾ ਸਾਡੀ ਕ੍ਰਿਤ ਨਹੀਂ ਹੈ, ਈਸ਼ਵਰੀ ਦੇਣ ਹੈ। ਕਹਿੰਦੇ ਨੇ ਪਸ਼ੂ ਨਹੀਂ ਹੱਸ ਸਕਦੇ, ਅਗਰ ਵਾਕਈ ਕ੍ਰਿਤ ਹੁੰਦੀ ਤਾਂ ਹਾਸਾ ਸ਼ਾਇਦ ਪਸ਼ੂਆਂ ਕੋਲ ਵੀ ਹੁੰਦਾ। ਕਿਸੇ ਥਾਂ 'ਤੇ ਵੀ ਚੌਪਾਏ ਜਾਨਵਰ ਖਿੜਖਿੜਾ ਕੇ ਹੱਸਦੇ ਨਹੀਂ ਦਿਖਾਈ ਦਿੰਦੇ, ਇਹ ਪ੍ਰਭੂ ਦੀ ਕ੍ਰਿਤ ਹੈ ਔਰ ਮਨੁੱਖ ਨੂੰ ਜੋ ਹੈ ਮਿਲੀ ਹੋਈ ਹੈ। ਪਰ ਮਨੁੱਖ ਕਹਿੰਦਾ ਨਹੀਂ ਮੈਂ ਹੱਸਿਆ, ਮੈਂ ਰੋਇਆ, ਤਾਂ ਰੋਣ ਦੇ 'ਚ ਹਾਸੇ ਦੇ 'ਚ ਹੀ ਮਨੁੱਖ ਦਾ ਮੈਂ ਭਾਵ ਮੌਜੂਦ ਰਹਿੰਦਾ। ਹਉਂ ਵਿੱਚ ਜਾਤੀ ਜਿਨਸੀ ਖੋਵੇ, ਜ਼ਾਤ ਦਾ ਮਾਣ, ਜਿਨਸ ਦਾ ਮਾਣ, ਨਸਲ ਦਾ ਮਾਣ, ਇਹਦੇ 'ਚ ਵੀ ਮਨੁੱਖ ਦਾ ਅਹੰਕਾਰ ਵੱਧਦਾ ਕਿ ਮਨੁੱਖ ਆਪਣਾ ਜੀਵਨ ਨਸ਼ਟ ਕਰ ਬੈਠਦਾ। ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਸਿਆਣਪ ਦੇ 'ਚ ਇਸਦਾ ਅਹੰਗ ਭਾਵ ਰਹਿੰਦਾ ਹੈ, ਅਤੇ ਜੇ ਕਿਧਰੇ ਮੂਰਖਤਾ ਕਬੂਲ ਵੀ ਕਰਦਾ ਹੈ ਤਾਂ ਉਹਦੇ 'ਚ ਵੀ ਇਸਦਾ ਮੌਜੂਦ ਹੈ। ਜੇ ਕਹਿੰਦਾ ਹੈ ਮੈਂ ਮੂਰਖ ਹਾਂ ਤਾਂ ਦਰਅਸਲ ਐਸਾ ਕਬੂਲ ਕਰਕੇ ਵੀ ਇਹ ਅਗਲੇ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿਤਨਾ ਸਿਆਣਾ, ਦੇਖੋ ਮੈਂ ਆਪਣੀ ਖਾਮੀ ਕਬੂਲ ਕਰ ਰਿਹਾ। ਤਾਂ ਇਸ ਢੰਗ ਦੇ ਨਾਲ ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਮੂਰਖਤਾ ਕਬੂਲ ਕਰਨੀ ਵਾਸਤਵਿਕ ਮੂਰਖਤਾ ਕਬੂਲ ਕਰਨੀ ਨਹੀਂ ਹੈ। ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਆਪਣੀ ਗਲਤੀ ਕਬੂਲ ਕਰਨੀ, ਇਹ ਗਲਤੀ ਕਬੂਲ ਕਰਨੀ ਨਹੀਂ, ਉਸ ਤੋਂ ਹੋਰ ਗਲਤੀਆਂ ਹੋਣਗੀਆਂ, ਉਸ ਤੋਂ ਹੋਰ ਭੁੱਲਾਂ ਹੋਣਗੀਆਂ। ਮੋਖ ਮੁਕਤ ਕੀ ਸਾਰ ਨਾ ਜਾਣਾ, ਇਸ ਤਰ੍ਹਾਂ ਦਾ ਬੰਦਾ ਮੁਕਤੀ ਕਿਵੇਂ ਪ੍ਰਾਪਤ ਹੋਵੇ, ਅਹੰਕਾਰ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਹੋਵੇ, ਇਹਦੀ ਸਾਰ ਨਹੀਂ ਜਾਣਦਾ, ਇਹਦਾ ਭੇਦ ਨਹੀਂ ਜਾਣਦਾ। ਹਉਂ ਵਿੱਚ ਮਾਇਆ, ਹਉਂ ਵਿੱਚ ਛਾਇਆ, ਅਹੰਕਾਰ ਵਸ ਹੋ ਕੇ ਹੀ ਕਹੀ ਜਾਂਦਾ ਹੈ ਕਿ ਇਹ ਜਿਹੜੀ ਮਾਇਆ ਹੈ ਇਹ ਪਰਮਾਤਮਾ ਦੀ ਬਣਾਈ ਹੋਈ ਛਾਇਆ ਹੈ, ਹੋਰ ਕੁਛ ਨਹੀਂ ਹੈ, ਹੋਰ ਕੁਛ ਨਹੀਂ ਹੈ। ਲੇਕਿਨ ਇਹਦੇ 'ਚ ਵੀ ਉਸਦਾ ਅਹੰਗ ਭਾਵ ਮੌਜੂਦ ਹੈ। ਹਉਂ ਮੈਂ ਕਰ ਕਰ ਜੰਤ ਉਪਾਇਆ, ਇਸ ਤਰ੍ਹਾਂ ਹਉਂ ਮੈਂ ਨੂੰ ਵਧਾ ਵਧਾ ਕੇ ਪ੍ਰਗਟ ਕਰ ਕਰਕੇ ਇਸ ਨੂੰ ਬਹੁਤ ਭਾਰੀ ਭਰਕਮ ਕਰਕੇ, ਸਾਹਿਬ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ ਇਹ ਨਿਜ਼ਾਮ ਇਸ ਢੰਗ ਦਾ ਚਲਾਇਆ ਕਿ ਬਾਰ ਬਾਰ ਉਸ ਹਉਮੇ ਦੇ ਵੱਧਦੇ ਹੋਏ ਜੀਵ ਆਉਂਦੇ ਨੇ, ਜੰਤ ਉਤਪੰਨ ਹੁੰਦੇ ਨੇ, ਜੰਮਦੇ ਨੇ, ਮਰਦੇ ਨੇ। ਹਉਮੇ ਬੂਝੇ ਤਾਂ ਦਰ ਸੂਝੇ, ਉਹ ਦਰ ਪ੍ਰਭੂ ਦਾ ਤਾਂ ਸੂਝੇ, ਤਾਂ ਦਿਖਾਈ ਦੇਵੇ ਕਿ ਹਉਮੇ ਦਾ ਪਤਾ ਚੱਲੇ ਕਿ ਵਾਸਤਵਿਕ ਹਉਮੇ ਕੀ ਹੈ। ਗਿਆਨ ਵੀ ਹੋਣਾ ਕਥ ਕਥ ਲੂਝੇ, ਹਉਮੇ ਦੇ ਗਿਆਨ ਤੋਂ ਬਿਨਾਂ ਕਥਨੀ ਕਰ ਕਰਕੇ ਬੰਦਾ ਖੁਆਰ ਹੁੰਦਾ, ਦੁਖੀ ਹੁੰਦਾ। ਸਾਹਿਬ ਕਹਿੰਦੇ ਨੇ ਹਉਮੇ ਰਹਿਤ ਕਥਨੀ ਹੀ ਵਾਸਤਵਿਕ ਕਥਨੀ ਹੈ। ਗਿਆਨ ਵੀ ਹੋਣਾ ਕਥ ਕਥ ਲੂਝੇ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੇ ਤਿਹਾ ਵੇਖ। ਸਾਹਿਬ ਕਹਿੰਦੇ ਨੇ ਆਪਣੇ ਅਹੰਗ ਭਾਵ ਨੂੰ ਸਾਹਮਣੇ ਰੱਖ ਕੇ ਜੋ ਜਗਤ ਨੂੰ ਤੱਕਣ ਦੀ ਕੋਸ਼ਿਸ਼ ਕਰਦਾ ਹੈ ਉਸਨੂੰ ਆਪਣਾ ਅਹੰਗ ਭਾਵ ਹੀ ਚਾਰੋਂ ਪਾਸੇ ਦਿਖਾਈ ਦਿੰਦਾ ਹੈ, ਪਰਮਾਤਮਾ ਨਹੀਂ, ਅਹੰਕਾਰ ਵੀ ਚਾਰੋਂ ਪਾਸੇ ਦਿਖਾਈ ਦਿੰਦਾ ਹੈ, ਈਸ਼ਵਰ ਨਹੀਂ। ਉਹ ਇਸ ਤਰੀਕੇ ਨਾਲ ਹੀ ਵੇਖਦਾ ਹੈ, ਅਹੰਕਾਰ ਦੀ ਐਨਕ ਨਾਲ, ਹਰ ਪਾਸੇ ਅਹੰਕਾਰ ਹੀ ਅਹੰਕਾਰ, ਨਿਰੰਕਾਰ ਨਹੀਂ, ਈਸ਼ਵਰ ਨਹੀਂ।